ਸੀ ਕਿ ਪਰਮਾਤਮਾ ਨਾਲ ਅਸਲ ਯੋਗ ਕਿਵੇਂ ਹੋ ਸਕਦਾ ਹੈ। ਉਂਝ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਸ਼ਬਦ ਹਨ ਐਸੇ, ਔਰ ਰਾਮਕਲੀ ਰਾਗ ਵਿੱਚ ਪੂਰੀ ਇੱਕ ਬਾਣੀ ਹੈ ਸਿੱਧ ਗੋਸ਼ਟ, ਜਿਹਦੇ ਅੰਦਰ ਸਤਿਗੁਰੂ ਜੀ ਨੇ ਬੜੇ ਵਿਸਥਾਰ ਨਾਲ ਯੋਗੀਆਂ ਦੇ ਚਲਾਏ ਹੋਏ ਮਤ ਦੀ ਆਲੋਚਨਾ ਕੀਤੀ ਹੈ ਤੇ ਆਮ ਮਨੁੱਖ ਮਾਤਰ ਲਈ ਯੋਗ ਦਾ, ਪਰਮਾਤਮਾ ਨਾਲ ਜੁੜਨ ਦਾ ਠੀਕ ਤੇ ਸਹੀ ਰਾਹ ਦਰਸਾਇਆ ਹੈ। ਮੈਂ ਕੱਲ ਜ਼ਿਕਰ ਕੀਤਾ ਸੀ ਕਿ ਜਿਸ ਯੋਗ ਦੀ ਗੱਲ ਯੋਗ ਮਤ ਕਰਦਾ ਹੈ, ਪਤੰਜਲੀ ਵਗੈਰਾ ਕਰਦੇ ਨੇ, ਉਹ ਸਮੁੱਚੇ ਸਮਾਜ ਲਈ ਨਹੀਂ। ਉਹਦੇ ਚ ਇਸਤਰੀ ਨੂੰ ਤਾਂ ਕੋਈ ਥਾਂ ਹੀ ਨਹੀਂ ਹੈ ਤੇ ਆਮ ਮਨੁੱਖਾਂ ਵਿੱਚੋਂ ਵੀ ਥੋੜੇ ਮਨੁੱਖ ਜਿਹੜੇ ਨੇ ਉਸ ਦੀ ਕਮਾਈ ਕਰ ਸਕਦੇ ਆ ਤੇ ਸਫਲਤਾ ਤੇ ਬਹੁਤ ਦੂਰ ਦੀ ਗੱਲ ਹੈ। ਸਤਿਗੁਰੂ ਕਹਿੰਦੇ ਨੇ ਕਿ ਮਨੁੱਖ ਜੇ ਤੂੰ ਜੋਗੀ ਹੈ, ਇੱਛਾ ਰੱਖਦਾ ਹੈ ਯੋਗ ਦੀ, ਤਾਂ ਤੇਰੇ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜਾ ਸੰਤੋਖ ਹੈ ਨਾ ਜੀਵਨ ਦੇ ਵਿਹਾਰ ਵਿੱਚ, ਕਿਰਤ ਵਿੱਚ, ਸਮਾਜ ਵਿੱਚ ਵਿਚਰਦਿਆਂ ਸੰਤੋਖ ਨੂੰ ਆਪਣੇ ਕੰਨਾਂ ਦੀਆਂ ਮੁੰਦਰਾਂ ਬਣਾ ਲੈ। ਇੱਕ ਗੱਲ ਯਾਦ ਰੱਖਣੀ, ਮੁੰਦਰਾਂ ਪਾ ਲੈਣੀਆਂ ਸੌਖੀ ਗੱਲ ਹੈ, ਕੰਨ ਵਿੱਚ ਵਾਲੀਆਂ ਮੁੰਦਰਾਂ ਪਾਉਣੀਆਂ ਕੋਈ ਔਖੀ ਗੱਲ ਨਹੀਂ, ਐਵੇਂ ਥੋੜੀ ਜਿਹੀ ਪੀੜ ਹੁੰਦੀ ਹੈ। ਹੁਣ ਤੇ ਐਸੇ ਸਾਧਨ ਨੇ ਕਿ ਪੀੜ ਹੀ ਨਹੀਂ ਹੁੰਦੀ, ਬੜੀ ਸੌਖੀ ਗੱਲ ਹੈ ਕਿ ਜੇ ਕੋਈ ਆਖੇ ਵੀ ਮੈਂ ਤੇ ਹੁਣ ਕੰਨ ਚ ਮੁੰਦਰਾਂ ਪਾ ਲਈਆਂ ਤੇ ਜੁੜ ਗਿਆ ਤੇ ਸਾਰੀ ਉਮਰ ਲੱਗਾ ਰਹੇ, ਨਹੀਂ ਜੁੜ ਸਕਦਾ। ਲੇਕਿਨ ਸੰਤੋਖ ਕੋਈ ਇਸ ਤਰ੍ਹਾਂ ਦਾ ਆਰਟੀਫਿਸ਼ਲ ਗਹਿਣਾ ਨਹੀਂ ਹੈ ਜਿਹੜਾ ਕਿ ਮਿੰਟ ਸਕਿੰਟ ਵਿੱਚ ਕੰਨ ਵਿੱਚ ਪਾ ਲਵਾਂਗੇ, ਨਹੀਂ। ਸੰਤੋਖ ਜਿਉਂਦੀ ਜਾਗਦੀ ਜ਼ਿੰਦਗੀ ਦਾ ਗੁਣ ਹੈ ਤੇ ਉਸ ਨੂੰ ਧਾਰਨ ਕਰਨ ਲਈ ਜੀਵਨ ਦਾ ਸੰਘਰਸ਼ ਜਿਹੜਾ ਉਹ ਕਰਨਾ ਪਏਗਾ। ਦੇਖੋ ਨਾ ਕਿੱਥੇ ਬੰਦਾ ਰੱਜਦਾ, ਕਦੇ ਆਉਂਦਾ ਹੀ ਨਹੀਂ ਸੰਤੋਖ, ਨਾ ਮਿਲੇ ਤੇ ਫੇਰ ਸਬਰ ਕਰ ਲੈਂਦਾ, ਫਿਰ ਕਹਿੰਦਾ ਤੇਰਾ ਪਾਣਾ, ਤੇਰੀ ਮਰਜ਼ੀ। ਤੇ ਜੇ ਕਿਤੇ ਹੱਥ ਪੈਂਦਾ ਹੋਵੇ ਤੇ ਫਿਰ ਕੌਣ ਸੰਤੋਖੀ ਹੈ, ਫਿਰ ਕੋਈ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਨੇ ਰੱਬ ਨਾਲ ਜੁੜਨ ਵਾਸਤੇ ਸੰਤੋਖ ਨੂੰ ਧਾਰਨ ਕਰਨਾ ਬੜਾ ਜ਼ਰੂਰੀ। ਫਿਰ ਕਹਿੰਦੇ ਨੇ ਕਰੜੀ ਘਾਲਣਾ, ਮਿਹਨਤ ਕਮਾਈ, ਬੰਦਾ ਲਾਟਰੀ ਤੇ ਬੈਠਾ ਹੈ, ਕਹਿੰਦਾ ਕੱਖ ਨਾ ਕਰਨਾ ਪਵੇ, ਲਾਟਰੀ ਨਿਕਲਾਵੇ। ਇੱਥੋਂ ਤੱਕ ਵੀ ਜੇ ਪਿਓ ਪੈਸੇ ਨਹੀਂ ਦਿੰਦਾ ਕਰਦਾ, ਕਹਿੰਦਾ ਕਦੋਂ ਮਰੇਗਾ ਤੇ ਕਦੋਂ ਮਿਲਣਗੇ। ਸਤਿਗੁਰੂ ਕਹਿੰਦੇ ਨਹੀਂ, ਤੇਰਾ ਪਾਤਰ, ਤੇਰੀ ਝੋਲੀ, ਇੱਥੇ ਤੂੰ ਮੰਗਤਾ ਨਹੀਂ ਬਣਨਾ। ਯੋਗੀ ਕੋਲ ਜਿਸ ਵੇਲੇ ਉਹਨੂੰ ਯੋਗ ਧਾਰਨ ਕਰਨਾ ਪੈਂਦਾ, ਫਿਰ ਮੰਗਤਿਆਂ ਦੀ ਕਲਾਸ ਵਿੱਚ ਸ਼ਾਮਿਲ ਹੋ ਜਾਂਦਾ। ਇਸੇ ਕਰਕੇ ਤੇ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਿਆ ਜੋ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਆਖਣ ਲੱਗੇ ਯੋਗੀ ਉਹ ਕਰਦੇ ਕੀ ਹੋ, ਜਿਨ੍ਹਾਂ ਗ੍ਰਹਿਸਤੀਆਂ ਨੂੰ ਨਫ਼ਰਤ ਕਰਕੇ ਜਿਸ ਗ੍ਰਹਿਸਤ ਨੂੰ ਛੱਡ ਕੇ ਤੁਸੀਂ ਆਉਂਦੇ ਹੋ, ਉਹਨਾਂ ਦੇ ਦਰਵਾਜ਼ੇ ਤੇ ਮੁੜ ਕੇ ਰੋਟੀ ਵੀ ਖੜੇ ਹੋ ਜਾਂਦੇ ਜਾ ਕੇ। ਹੋਏ ਅਤੀਤ ਗ੍ਰਹਿਸਤ ਤਾਜ, ਫਿਰ ਉਹਨੂੰ ਕਹਿ ਘਰ ਮੰਗਣ ਜਾਈ, ਫਿਰ ਉਹਨਾਂ ਦੇ ਘਰ ਵਿੱਚ ਮੁੜ ਕੇ ਖੈਰ ਮੰਗਦੇ ਹੋ, ਕਿਆ ਤਮਾਸ਼ਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਸੰਤੋਖ ਨੂੰ ਧਾਰਨ ਕਰਨਾ ਹੈ, ਫਿਰ ਸ਼ਰਮ ਤੋਂ ਮਤਲਬ ਹੈ ਸ਼ਰਮ, ਮਿਹਨਤ, ਘਾਲਣਾ, ਕਮਾਈ। ਕਹਿੰਦੇ ਨੇ ਇਹ ਜਿਹੜੀ ਕਿਰਤਕਾਰ ਹੈ, ਇਸ ਨੂੰ ਆਪਣਾ ਪਾਤਰ, ਆਪਣੀ ਝੋਲੀ ਬਣਾਉਣਾ, ਕੰਮ ਕਰਕੇ ਕੁਝ ਖਾਣਾ ਨਿਕੰਮੇ ਨਹੀਂ, ਕਿਰਤ ਕਰਕੇ ਖਾਣਾ, ਸਮਾਜ ਤੇ ਬੋਝ ਨਹੀਂ ਬਣਨਾ, ਕੁਝ ਦੇਣ ਜੋਗੇ ਬਣਨਾ, ਕੁਝ ਖੋਣ ਜੋਗੇ, ਲੈਣ ਜੋਗੇ ਤੇ ਮੰਗਣ ਜੋਗੇ ਨਹੀਂ ਬਣਨਾ। ਆ ਸਮਾਜਵਾਦ ਜਿਹੜਾ ਇਹ ਤਾਂ ਹੁਣ ਆਇਆ, ਕਮਿਊਨਿਜ਼ਮ ਤੇ ਹੁਣ ਕਹਿੰਦਾ ਵੀ ਕਿਰਤੀ ਮਨੁੱਖ ਦੀ ਕੀਮਤ ਹੋਣੀ ਚਾਹੀਦੀ, ਕੋਈ ਬੰਦਾ ਵਿਹਲਾ ਨਹੀਂ ਹੋਣਾ ਚਾਹੀਦਾ, ਇਹ ਤੇ ਹੁਣ ਦੇ ਸੁਪਨੇ ਨੇ। ਲੇਕਿਨ ਗੁਰੂ ਨਾਨਕ ਬਹੁਤ ਦੇਰ ਪਹਿਲਾਂ ਮਨੁੱਖ ਨੂੰ ਕਹਿੰਦੇ ਨੇ ਬੰਦਿਆ ਤੂੰ ਸ਼ਰਮ ਕਰ, ਮਿਹਨਤ ਕਰ, ਤੇਰੇ ਹੱਥ ਵਿੱਚ ਮੈਂ ਖੱਪਰ ਨਹੀਂ ਦੇਖਣਾ ਚਾਹੁੰਦਾ, ਮੈਂ ਤੇਰੇ ਕੋਲ ਖੈਰ ਮੰਗਣ ਵਾਲੀ ਝੋਲੀ ਨਹੀਂ ਦੇਖਣਾ ਚਾਹੁੰਦਾ, ਮੈਂ ਚਾਹੁੰਦਾ ਤੂੰ ਮਿਹਨਤ ਮੁਸ਼ਕਤ ਕਰਕੇ ਆਪ ਖਾਣ ਜੋਗਾ ਹੋਵੇ ਤੇ ਦੂਸਰਿਆਂ ਦੋ ਚੌ ਦੀ ਲੋੜ ਵੀ ਪੂਰੀ ਕਰ ਸਕੇ, ਮੈਂ ਇਸ ਤਰ੍ਹਾਂ ਦਾ ਮਨੁੱਖ ਲੋੜਦਾ ਹਾਂ। ਫਿਰ ਕਹਿੰਦੇ ਨੇ ਧਿਆਨ ਕੀ ਕਰਹਿ ਵਿਭੂਤ, ਕਹਿੰਦੇ ਨੇ ਹੇ ਯੋਗੀ ਤੂੰ ਵਿਭੂਤ ਮਰਦਾ ਹੈ। ਵਿਭੂਤ ਸਵਾਹ ਨੂੰ ਕਹਿੰਦੇ ਨੇ, ਲੇਕਿਨ ਇਸ ਲਫ਼ਜ਼ ਨੂੰ ਜ਼ਰਾ ਸਮਝ ਲੈਣਾ ਬੜਾ ਜ਼ਰੂਰੀ ਹੈ। ਜਿਹੜੇ ਲੋਕ ਜਾਪ ਸਾਹਿਬ ਪੜ੍ਹਦੇ ਨੇ ਛੇਤੀ ਸਮਝ ਲੈਣਗੇ। ਉੱਥੇ ਦਸਮ ਪਾਤਸ਼ਾਹ ਕਹਿੰਦੇ ਨੇ ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਸਵੰਭਵ ਸੁਭੰ ਸਰਬਦਾ ਸਰਬ ਜੁਗਤੇ, ਦੁਕਾਨ ਪ੍ਰਣਾਸੀ ਦਿਆਲ ਸਰੂਪੇ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਹੁਣ ਮੇਰੇ ਕੋਲ ਸਮਾਂ ਨਹੀਂ ਕਿ ਮੈਂ ਸਾਰਾ ਅਰਥ ਕਰਾਂ, ਕਿਉਂਕਿ ਲਫ਼ਜ਼ ਕਠਨ ਨੇ ਤੇ ਇੱਕ ਗੱਲ ਸਮਝਾਉਣੀ ਵਕਤ ਲੱਗਦਾ। ਅਭੰਗੰ ਵਿਭੂਤੇ, ਭੰਗ ਹੁੰਦਾ ਤੋੜਨਾ, ਅਭੰਗ ਹੁੰਦਾ ਜੋ ਤੋੜਿਆ ਨਾ ਜਾ ਸਕੇ। ਵਿਭੂਤ ਕਹਿੰਦੇ ਨੇ ਸੰਸਾਰ ਦੀ ਦੌਲਤ, ਸੰਸਾਰ ਦੇ ਸਾਰੇ ਸੁੱਖ ਪਦਾਰਥ, ਘਰ ਕਾਠ, ਇਸਤਰੀ ਪੁਰਸ਼, ਇਹ ਸਭ ਕੁਝ ਵਿਭੂਤੀ, ਜਿਹਨੂੰ ਅਸੀਂ ਮਾਇਆ ਕਹਿੰਦੇ, ਸਭ ਕੁਝ ਮਾਇਆ ਚਾਹੁੰਦਾ, ਜਿਹਨੂੰ ਪ੍ਰਕਿਰਤੀ ਕੁਦਰਤ ਕਹਿੰਦੇ ਹੈ, ਇਹ ਵਿਭੂਤੀ ਹੈ। ਕਹਿੰਦੇ ਨੇ ਕੋਈ ਬੰਦਾ ਇਸ ਨੂੰ ਭੰਨ ਨਹੀਂ ਸਕਦਾ, ਪ੍ਰਮਾਤਮਾ ਦੀ ਹੈ, ਪ੍ਰਮਾਤਮਾ ਚਾਹੇ ਤੇ ਇਹਨੂੰ ਖਤਮ ਕਰ ਸਕਦਾ, ਮਨੁੱਖ ਨਹੀਂ। ਕਹਿੰਦੇ ਨੇ ਪ੍ਰਮਾਤਮਾ ਦੀ ਜਿਹੜੀ ਵਿਭੂਤ ਹੈ, ਪ੍ਰਮਾਤਮਾ ਦਾ ਜਿਹੜਾ ਵੈਭਵ ਹੈ, ਪ੍ਰਮਾਤਮਾ ਦੇ ਜਿਹੜੇ ਸੁੱਖ ਐਸ਼ਵਰਜ ਜਾਂ ਧਾਰ ਸਾਧਨ ਨੇ, ਇਹ ਪ੍ਰਮਾਤਮਾ ਦੇ ਹੱਥ ਵਿਚ ਨੇ, ਮਨੁੱਖ ਦੇ ਹੱਥ ਵਿਚ ਨਹੀਂ। ਇਸ ਕਰਕੇ ਕਹਿੰਦੇ ਨੇ ਉਹਦੀ ਵਿਭੂਤ ਜੋ ਹੈ ਉਹ ਅਭੰਗ ਹੈ। ਯੋਗੀ ਕੀ ਕਰਦਾ ਹੈ? ਉਹ ਘਰ ਘਾਟ ਛੱਡ ਕੇ, ਸੰਸਾਰ ਛੱਡ ਕੇ ਜਿਸ ਵੇਲੇ ਜਾਂਦਾ ਨਾ, ਯੋਗ ਧਾਰਨ ਕਰਦਾ ਤੇ ਉਹਦੇ ਸਿਰ ਚ ਸੁਆਹ ਪਾਈ ਜਾਂਦੀ ਹੈ, ਪਿੰਡੇ ਤੇ ਸੁਆਹ ਮਰ ਦਿੱਤੀ ਜਾਂਦੀ ਹੈ, ਧੂਣੀ ਰਮਾ ਕੇ ਉਹਨੂੰ ਬਹਿਣਾ ਪੈਂਦਾ, ਸੁਆਹ ਹੀ ਕੋਲ, ਸੁਆਹ ਦੀਆਂ ਚੁਟਕੀਆਂ ਲੋਕਾਂ ਨੂੰ ਦੇਈ ਜਾਂਦਾ। ਮਤਲਬ ਕੀ ਹੁੰਦਾ? ਉਹ ਕਹਿੰਦਾ ਮੇਰੇ ਵਾਸਤੇ ਸਭ ਖਾਕ ਹੈ, ਸਭ ਮਿੱਟੀ ਹੈ, ਸਭ ਸੁਆਹ ਹੈ। ਮੈਂ ਹੁਣ ਸਰੀਰ ਨੂੰ ਵੀ ਸੁਆਹ ਸਮਝਦਾ, ਪਦਾਰਥ ਵੀ ਸਾਰੇ ਮੇਰੇ ਵਾਸਤੇ ਸੁਆਹ ਨੇ। ਉਹ ਇਸ ਮਾਰਗ ਉੱਤੇ ਤੁਰਦਾ। ਸਤਿਗੁਰੂ ਕਹਿੰਦੇ ਨੇ ਭਾਈ ਯੋਗ ਦੀ ਇੱਕ ਸਭ ਤੋਂ ਵੱਡੀ ਕਮਜ਼ੋਰੀ ਹੈ ਇਹ ਧਿਆਨ ਰੱਖਣਾ ਕਿ ਯੋਗ ਜਿਹੜਾ ਹੈ ਇਹ ਕਾਮਨ ਲਾਈਫ ਨਹੀਂ ਬਣ ਸਕਦਾ, ਆਮ ਮਨੁੱਖੀ ਜ਼ਿੰਦਗੀ ਨਹੀਂ ਬਣ ਸਕਦਾ, ਇਹ ਬੜੀ ਮੁਸੀਬਤ ਹੈ। ਇਸ ਕਰਕੇ ਯੋਗੀ ਫੇਲ ਹੋ ਗਏ, ਅੱਜ ਵੀ ਹੈਗੇ ਨੇ, ਲੇਕਿਨ ਆਮ ਸਮਾਜਿਕ ਜੀਵਨ ਨਹੀਂ ਬਣ ਸਕਦਾ। ਹੁਣ ਜੇ ਸਾਰੇ ਬੰਦੇ ਕਹਿਣ ਜੀ ਸੁਆਹ ਮਿਲ ਲੈਣੀ ਤਾਂ ਕੰਮ ਕਿਵੇਂ ਚੱਲੂਗਾ? ਸੰਸਾਰ ਦਾ ਤਾਂ ਕੰਮ ਨਹੀਂ ਚੱਲ ਸਕਦਾ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਕਿ ਯੋਗੀ ਤੂੰ ਕਰ ਕੀ, ਜੇ ਰੱਬ ਨਾਲ ਜੁੜਨਾ ਤਾਂ ਇਉਂ ਕਰ ਕਿ ਧਿਆਨ ਕੀ ਕਰੇ ਵਿਭੂਤ, ਕਿ ਆਪਣੇ ਧਿਆਨ ਵਿਚ ਇਹ ਗੱਲ ਰੱਖ ਕਿ ਇਹ ਸਾਰਾ ਸੰਸਾਰ ਇੱਕ ਦਿਨ ਫਨਾ ਹੋ ਜਾਣਾ, ਇਹ ਮਿੱਟੀ ਤੋਂ ਬਣਿਆ ਤੇ ਮਿੱਟੀ ਹੋ ਜਾਣਾ। ਧਿਆਨ ਵਿਚ ਇਸ ਨੂੰ ਵਿਭੂਤ ਸਮਝਣਾ, ਵਰਤਣਾ ਇਹਨੂੰ। ਹੁਣ ਦੇਖੋ ਨਾ, ਬੰਦਾ ਮਿੱਟੀ ਦੇ ਬਰਤਨ ਵੀ ਵਰਤਦਾ, ਕੰਮ ਬੜੇ ਲੈਂਦਾ, ਲੇਕਿਨ ਬੰਦੇ ਨੂੰ ਇਸ ਗੱਲ ਦਾ ਤੇ ਪਤਾ ਨੀ ਵੀ ਮਿੱਟੀ ਹੈ। ਸੋਨੇ ਚਾਂਦੀ ਹਰ ਧਾਤ ਦੇ ਪਦਾਰਥਾਂ ਨੂੰ ਵਰਤਦਾ ਤੇ ਪਤਾ ਹੁੰਦਾ ਵੀ ਕਿਹੜੀ ਧਾਤ ਹੈ। ਸਭ ਮਿੱਟੀ ਤੋਂ ਬਣਿਆ, ਮਿੱਟੀ ਦੀ ਡਿਵੈਲਪਮੈਂਟ ਹੈ, ਪੰਚਾਂ ਤੱਤਾਂ ਤੋਂ ਸਾਰਾ ਕੁਝ ਬਣਿਆ। ਲੇਕਿਨ ਮਨੁੱਖ ਇਸ ਪਾਸਿਓਂ ਆਪਣੀ ਸੁਰਤ ਹਟਾ ਕੇ ਤੇ ਸਮਝ ਲੈਂਦਾ ਕਿ ਇਹ ਸਦਾ ਵਾਸਤੇ ਰਹਿਣ ਵਾਲੀ ਚੀਜ਼ ਹੈ। ਵਿਭੂਤ ਨਹੀਂ ਸਮਝਦਾ ਇਸ ਨੂੰ, ਇਹਨੂੰ ਮਿੱਟੀ ਸਵਾਹ ਨਹੀਂ ਸਮਝਣ ਦੀ ਕੋਸ਼ਿਸ਼ ਕਰਦਾ, ਇਹਨੂੰ ਪ੍ਰਮਾਤਮਾ ਦੀ ਮਾਇਆ ਨਹੀਂ ਸਮਝਦਾ, ਇਹਨੂੰ ਸਮਝਦਾ ਕਿ ਮੇਰਾ ਹੈ ਸਭ ਕੁਝ। ਬਸ ਧਿਆਨ ਵਿਚ ਫਰਕ ਪੈ ਗਿਆ। ਜੇ ਸਮਝੇ ਵੀ ਸਭ ਕੁਝ ਪ੍ਰਮਾਤਮਾ ਦਾ, ਪ੍ਰਮਾਤਮਾ ਦੀ ਮਾਇਆ, ਪ੍ਰਮਾਤਮਾ ਦੀ ਵਿਭੂਤੀ ਹੈ, ਫਿਰ ਤਾਂ ਕੋਈ ਫਰਕ ਨਹੀਂ ਪੈਣ ਲੱਗਾ। ਫਿਰ ਲੱਖ ਰੁਪਈਆ ਵੀ ਆਵੇ ਕੋਈ ਫਰਕ ਨਹੀਂ, ਕਰੋੜ ਆਵੇ ਕੋਈ ਫਰਕ ਨਹੀਂ, ਐਸ਼ਵਰਜ ਜੋ ਮਰਜ਼ੀ ਆਵੇ ਕੋਈ ਫਰਕ ਨਹੀਂ, ਕੁਛ ਨਹੀਂ ਹੋਣ ਲੱਗਾ ਫਿਰ, ਕਿਉਂਕਿ ਫਿਰ ਉਹਨੇ ਇਹ ਨਹੀਂ ਸਮਝਣਾ ਵੀ ਮੇਰਾ ਹੈ, ਫਿਰ ਸਮਝੇਗਾ ਪ੍ਰਮਾਤਮਾ ਦਾ। ਤੇ ਛੱਡਣ ਲੱਗਿਆ ਕੋਈ ਦੁੱਖ ਤਕਲੀਫ ਨਹੀਂ ਹੋਏਗੀ, ਛੱਡਣਾ ਤੇ ਪੈਣਾ ਹੈ ਨਾ, ਕੋਈ ਦੁੱਖ ਨਹੀਂ ਹੋਏਗਾ, ਮੁੜ ਕੇ ਜੰਮਣ ਦਾ ਸਵਾਲ ਹੀ ਨਹੀਂ। ਲੇਕਿਨ ਬੰਦੇ ਦੇ ਅੰਦਰ ਇਹ ਪਕੜ ਹੈ ਵੀ ਇਹ ਮੇਰਾ ਹੈ, ਸਵਾਹ ਨੂੰ ਮੰਨਦਾ ਹੀ ਨਹੀਂ, ਪ੍ਰਕਿਰਤੀ ਮਾਇਆ ਇਸ ਗੱਲ ਨੂੰ ਤਸਲੀਮ ਹੀ ਨਹੀਂ ਕਰਦਾ, ਇਸ ਕਰਕੇ ਉਹਨੂੰ ਬੜੀ ਮੁਸੀਬਤ ਖੜੀ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ ਜੇ ਤੂੰ ਰੱਬ ਨਾਲ ਜੁੜਨਾ, ਜੇ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜਿਹਨੂੰ ਮੈਂ ਨਮਸਕਾਰ ਕਰਦਾ ਹਾਂ, ਜਿਹਦੇ ਅੱਗੇ ਮੇਰਾ ਸੋ ਸਿਰ ਝੁਕਦਾ ਹੈ, ਜੇ ਤੂੰ ਵੀ ਉਹਦੇ ਅੱਗੇ ਝੁਕਣਾ ਤਾਂ ਤੈਨੂੰ ਆਪਣੇ ਧਿਆਨ ਵਿਚ ਇਹ ਸਾਰੇ ਸੰਸਾਰ ਦੇ ਪਦਾਰਥਾਂ ਨੂੰ ਮਿੱਟੀ ਸਮਝਣਾ ਪਏਗਾ, ਖਾਕ ਸਮਝਣਾ ਪਏਗਾ, ਵਿਭੂਤੀ ਸਮਝਣਾ ਪਏਗਾ। ਜੇ ਤੇ ਧਿਆਨ ਇੱਥੇ ਖਲੋਤਾ ਹੈ ਫਿਰ ਤੇ ਸੌਖਾ ਰਹੇਗਾ, ਤੇ ਜੇ ਧਿਆਨ ਇੱਥੇ ਨਹੀਂ ਹੈ ਤੇ ਫਿਰ ਕਹਾਣੀ ਤੇਰੀ ਜਿਹੜੀ ਹੈ ਉਹ ਵਿਗੜ ਜਾਏਗੀ। ਇੱਕ ਵਾਰਤਾ ਹੈ ਮਰਦਾਨੇ ਨਾਲ ਗੁਰੂ ਨਾਨਕ ਸਾਹਿਬ ਦੀ, ਇੱਕ ਗੱਲਬਾਤ ਮੈਨੂੰ ਮਿਲੀ ਹੈ। ਮਰਦਾਨਾ ਜਿਸ ਵੇਲੇ ਦਾ ਅੰਤ ਹੋਇਆ ਨਾ, ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਆ, ਕਹਿੰਦੇ ਨੇ ਮਰਦਾਨਿਆ ਇਹ ਦੱਸ ਵੀ ਤੇਰਾ ਹੁਣ ਅਸੀਂ ਤੈਨੂੰ, ਤੇਰਾ ਸਰੀਰ ਨਹੀਂ ਰਹਿਣਾ, ਜੀਵਨ ਨਹੀਂ ਰਹਿਣਾ, ਤੇ ਇਹ ਤੇਰਾ ਜਿਹੜਾ ਪੰਜ ਭੌਤਿਕ ਸਰੀਰ ਇਹਨੂੰ ਪਾਣੀ ਚ ਰੋੜੀਏ। ਬ੍ਰਾਹਮਣ ਲੋਕ ਜਿਹੜੇ ਬ੍ਰਹਮਵਾਦੀ ਨੇ ਉਹ ਕਹਿੰਦੇ ਪਾਣੀ ਚ ਰੋੜੋ। ਫਿਰ ਕਹਿਣ ਲੱਗੇ ਤੈਨੂੰ ਲੱਕੜਾਂ ਚ ਸਾੜੀਏ, ਤੈਨੂੰ ਮਿੱਟੀ ਚ ਦੱਬੀਏ, ਜਾਂ ਤੈਨੂੰ ਖੁੱਲੇ ਆਮ ਛੱਡ ਦਈਏ ਕਿ ਪੰਛੀ ਆਣ ਕੇ ਤੇਰਾ ਸਰੀਰ ਖਾ ਜਾਣ, ਭੋਗ ਜਾਣ। ਤੇ ਮਰਦਾਨਾ ਕਹਿੰਦਾ, ਆਖਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਬਾਬਾ ਜੀ, ਇਹ ਕਿਸ ਚੱਕਰ ਵਿਚ ਤੁਸੀਂ ਕਹਿ ਰਹੇ ਹੋ? ਅਜੇ ਵੀ ਮੇਰੇ ਸਰੀਰ ਦਾ ਕੋਈ ਚੱਕਰ ਹੈ ਬਾਕੀ? ਅਜੇ ਵੀ ਮੇਰੇ ਸਰੀਰ ਦੀ ਕੋਈ ਕੀਮਤ ਹੈ? ਕਹਾਣੀ ਮੁੱਕ ਚੁੱਕੀ, ਸਰੀਰ ਦੀ ਤਾਂ ਗੱਲ ਹੀ ਕੋਈ ਨੀ ਹੈਗੀ। फिर दूसरी गल गुरु नानक साहब ने कही, अखंड लगे जी करदा है तू बहुत निरंकार की उस्तुत की है, बहुत गुण गाए ने, बड़ा चंगा है तू, ते इउं करिए तू जिस वे गुजर जाए ते तेरी कोई कबर मड़ी बना दी बड़ी वधिया संगे मरमर ला के पत्थर ला के। ते मर्दाना जवाब दिंदा बस उथे आना मैं। वो कहना गरीब नवाज इस शरीर की कबर विचों ते मसा निकलन लगा, ध्यान रखना ए है ध्यान दी विभूत, ध्यान रखना कि इस शरीर की कबर विचों ते मसा निकलन लगा, बड़ी मेहनत मुशक्कत नाल इस शरीर की कबर तो छुटकारा होने लगा, ते तुसी मुड़के मैनू किसी कबर विच पाउणा चाहुंदे हो। ए ओही मनुख कह सकदा जिन्हें समझ लिया है कि सब कुछ विभूत है, सब कुछ माया है, सब कुछ बिट्टी है। कबीर कहता है, कहता माटी के हम पुत्रे मानस राख्यो नाउ, चार दिवस के पाहुने बड बड रूंद है ठाउ। कब्जा करी सत्या प्रॉपर्टी मेरी आई मेरी, कई कई इन्हें नीच हो जाने हैं कहने नहीं ये गुरुद्वारे न जाए मेरे कब्जे की आ जाए, ये धर्मशाला चीज नहीं मिलनी चाहिए मैनू मिल जाए, मेरा सुख ना जाए धर्म जावे खुश। उंज कहने धर्म सब तो अफजल चीज है। बड़िया अजीब अजीब स्थितियां ने साडियां, क्योंकि असि अपनी पकड़ की गल तो निकले नहीं, ते सतगुरु कहने जिन्ना चिर ध्यान गल मनुख दे नहीं आउंदी नहीं गल बननी। इसलिए सतगुरु कहने मुंदा संतोख शर्म पत चोली, ध्यान की करें है विभूत, पाठ जड़े ने बड़े ध्यान नाल करने हला। मुंदा संतोख नहीं मुंदा मुंदरा, मुंदा संतोख शर्म नहीं शर्म पत चोली, ध्यान की करे विभूत नहीं करे, ना इन करे पढ़ना ना इन करे पढ़ना, एक कार आ रहा हाहे सियारी है तू करे, ध्यान की करे विभूत ताहे अर्थ ठीक होणगे, जिस नु गलत पढ़िया ते अर्थ भी गलत होणगे, उस तक नहीं पहुंच सकांगे। अगली पंक्ति है, सतगुरु फरमान करदे ने चिंता काल, पहले ध्यान की विभूति की गल की थी, हुण इस तों भी अगां चले गए बहुत नेड़े आ गए। आखन लगे जोगी छिंथा पहनता है गोदड़ी, टूटे फटे पुराने कपड़े मेरे जे चोला पहन लेना, टाकियां लगिया हुई ये दसन वास्ते कि मेनू कोई फैशन प्रस्ती नहीं, ते हुण तां गल ही होर हो गई, हुण ते कहिंदा सिल्क पहनांगे तां ही साध आं, इंप्रेशन नहीं पैना प्रभाव नहीं पैना, चक्कर होर पासे चला गया। लेकिन योगी जिहड़ा सी ओह कहिंदा सी छिंथा पहननी है टांके लाउणे ने, सतगुरु कहिंदे नहीं जो मर्जी पहन तो रेशम पहन सूत पहन कुछ पहन इस गल नाल कोई फर्क नहीं पैण लगा, लेकिन तू काल जिहड़ा है ना मौत अपना अंत इस नूं अपना पहरावा बना, इनू अपनी पोशाक बना, जिन्ने कपड़े तेरे नेड़े ने जिन्नी तेरी पोशाक तेरे नेड़े है तेरे शरीर दे नाल है, बस तू हर वेले अपनी मौत नूं भी अपने नाल समझ, मौत नूं भी अपने नाल समझ, समझ के मौत मेरे सिर उत्ते है। गुरु नानक साहब की वार्ता मैं अगे भी शायद जिक्र किया होगा सिद्धा नाल होई, क्योंकि यह भी सिद्ध सिद्ध चर्चा ही है। सतगुरु कहण लगे लम्मी उम्र बुला रहे हो हजार साल, एक गल दसो भी लम्मी उम्र के बाद कि उम्र का अंत भी होगा कि नहीं होगा, जे तुसी लम्मी उम्र बना लो तो आखिर ते एक एंड आएगा ना, मरोगे ना, कहते हाँ तो मरना तो पेगा, फिर कहते लम्मी उम्र बनाने का भी फायदा, जब मौत फिर रहनी है तो की लाभ है, लम्मी उम्र जी के कुछ लभना तो है नहीं ना, तुसी समाज का कुछ करना है, इतने पत्थर बन के बैठे हो, तुहाडे नाल जिस पत्थर से बैठे हो उम्र बहुत ज्यादा, कई बह के तुर गए होने, कोई फायदा नहीं है, नहीं कुछ नहीं किया, तुसी कुछ नहीं करना। फिर उन्होंने सवाल कर दिता गुरु नानक साहब से, आखन लगे तुसी की समझते हो, सतगुरु कहन लगे पहली गल ते कि रजा विच वाहगुरु की रजा विच रहन की गल करो, जिनी उम्र उसने दिती है ना उतनी स्वीकार करो, कदे मंगना करो कदे कोशिश ना करो कि होर जी लीए होर जी लीए, लालसा है भी होर जीवन की लालसा भी एक लालच है। ते सतगुरु कहन लगे असी ता भाई मौत नू अपना पहरावा अपनी पोशाक बनाया हुआ है, मौत नू हर वेले अपने कोल समझते हैं, हर वेले तैयार है मरन नू, और ए जांच गुरु साहब ने सिख नू दित्ती उहदा ताईं उते सिख ने इतने वड्डे इनकलाब इतनी वड्डी क्रांति नू जन्म दिता, अणख स्वैमान ते चढ़दी कला दी तां गल सिख दे कोल आई कि सिख दे दिमाग विच गुरु साहब ने पा दिता कि मौत नू हर वेले अपने कोल समझना है, कि मौत किसे वेले भी आ सकती है, इसलिए की करना, इस जीवन नू चंगी तरह खर्च करने की कोशिश करनी है, चंगी तरह इस नू सर्फ करने का यत्न करना, किते वेस्ट ना हो जाए, किते जाया ना हो जाए समा। इस करके सतगुरु कहते हैं कि खिंठा काल कुआरी काया जुगत, युक्ति नाल जीवन ऐसी युक्ति नाल बतीत करना है कि ये जिहड़ी काया है, ये जिहड़ा शरीर है, इस नू विकारां तो बचा के रखना, कुआरा रखना, इनू बुराइयां विच नहीं उलझण देना। योगियां दे अंदर एक मत चलिया सी तांत्रिक, वह कुआरी औरत नाल रख के योग साधना करते सी, उल भलदे गल लोकां नू, लेकिन पुराने शास्त्रां च पुराने ग्रंथां च इहदा जिक्र है, लेकिन कीता कि उहदे नां उत्ते उह कुआरी काया नाल ना रखण ते साधन उत्ते बड़ी ऐश कीती लोकां ने, अयाशी वाले पासे पै गए, बुरा काम छेती तुर तुर पैंदा ना, बुरे पासे ते छेती तुर पैंदा बंदा, और उहदा प्रभाव बुद्ध मत्ते वी पिया। लेकिन मैं जे इस संबंधी बहुती स्टडी नहीं कर सकिया, उहदा असर पिया जिहदा प्रतख तुसीं इसे रूप देखदे हो, शुरू शुरू च होया इस तरह, हो सकता उहदे कोई साधन मौजूद होण, लेकिन योग मत विच इह साधन सी। और ये आम मनुख दे अंदर भी एक गल है, मनुख जिहड़ा है इहदे अंदर औरत दी सेंस कम करदी है, औरत अंदर मर्द दी सेंस कम करदी है, बंदा जिहड़ा है ये जोड़ है औरत ते मर्द दा, क्योंकि मां प्यो तो जन्म हुंदा है। लेकिन सतगुरु जिहड़ी गल कहिंदे ने ओह योगी करदा सी कुआरी औरत नाल रख के साधना दी गल, गुरु साहब कहिंदे नहीं, समाजिक मनुख ने सधारण मनुख ने आम मनुख ने की करना है, कहिंदे ने आम मनुख ने यह काम करना है कि इसने युक्ति नाल अपने जीवन नू विकारां तो बचा के रखना है, सुरक्षित रखना है, विकारां च खुबड़ा नहीं। इस करके कहा गया पर त्रे रूप ना पेख नेत्र, देख पराईयां चंगियां मावां भैणा धीआं जाने, ये सारा चरित्र दा करैक्टर दा जिहड़ा चलन दा संजम गुरु साहब ने दिता, ते अमृत दे अंदर जिसके अहम पाठ दिते गए उसका कारण सी कि गुरु साहब मनुख नू एक संजम दे रहे ने जिहदे विच उसने विकारी नहीं बनना, बदचलन नहीं बनना। इस करके सतगुरु कहिंदे ने खिंथा काल कुआरी काया जुगत डंडा प्रतीत, प्रतीत तो मतलब भरोसा विश्वास, योगी दे हाथ विच डंडा हुंदा है, वो साधना वास्ते वरतदा है, मेरा तो ख्याल है करे कुत्तियां कत्तियां नूं हटाउण लई वरतदा, वह मंगदा फिरदा गलियां च, ते कितें ना कितें भौंकदे होणगे, इह वी साधन होएगा, कितें औकड़ वी आ जांदी है, लोड़ पैंदी है शस्त्र दी वी, चाहे किसे रूप विच होवे, चाहे उहदा कोई होर अर्थ वी अगला कर लवे भी हां जी इह ते अपने आप नूं साधन लई है। लेकिन सतगुरु कहिंदे ने कि वाहिगुरु अकाल पुरख उत्ते प्रतीत भरोसा, उहदा भय अपने अंदर रखना, यह डंडा है। यह गल मनुख दे अंदर आनी चाहिए, मेरी हर करतूत नू ओ देखता है। फिर जे गल जाएगी बन, ते जे कह भी देखता नहीं हो ते किते दूर बैठा है, तकदा नहीं हो ते किते दूर बैठा है, जिहड़ा पता लगना उहनू, ते फिर उहदे जीवन दी युगती सौर नहीं सकदी, फिर तां गोलक तोड़ सकदा गुरुद्वारे दी, फिर कोई फर्क नहीं, फिर तो भरा का घर भी बन सकता है, कोई फर्क नहीं, क्योंकि उन्होंने समझदा कोई देखता नहीं, बाद देखी जाऊगी, पता देखता नहीं है। सतगुरु कहते नहीं, ये प्रतीक ये भरोसा है विश्वास कि सब कुछ वाहेगुरु अकाल पुरख देखता है, ये डंडा ये दंड जेड़ा है, नियंत्रण जेड़ा है, ये कंट्रोल संजम जेड़ा है, ये तेरी जिंदगी अंदर होना चाहिए। सतगुरु सच्चे पातशाह थां ते बाणी विच लिखते ने कहने तय तेरा डर अगला खप खप छिजा डे, नाम जिना सुल्तान खान हुंदे जिथे खे, नानक उठी चलिया सब कूड़े टुटे ने। कहने जेड़े लोग इस भय विच ने कि परमात्मा कड़ा देखता कर लो मौज, उन्होंने कहते बहुता डर वापरदा, उन्होंने होर बहुता डर वापरदा। एक थां ते होर भी लिखिया जिना पौ तिन नाहे पौ मुच पौ लिखाव्या, जिन्हां नूं ते इह पौ है कि परमात्मा देखदा है उन्हां नूं कोई डर नहीं, जिहड़े इस वेले भय विच ने कि उह किते दूर बैठा की फिक्र है कोई चिंता नहीं, कहिंदे ने उन्हां नूं बहुता डर वापरदा, उन्हां नूं बहुता भय भुगतना पैंदा, सब कुछ फला फिला हो जांदा, सवाए तड़फण दे सवाए रोण दे सवाए आहो गुजारी दे उन्हां दे पल्ले कुछ भी नहीं रह जांदा। इस करके सतगुरु कहिंदे ने खिंथा काल कुआरी काया जुगत डंडा प्रतीत, एदा ये पाठ गलत है, खिंथा काल कुआरी काया जुगत डंडा प्रतीत कोई अर्थ नहीं होएगा, एदा खिंथा काल कुआरी काया जुगत डंडा प्रतीत आई पंथी सगल जमाती मन जीत है जग जीत। इस पंक्ति के संबंध में कल आप विचार करने की कोशिश करांगे क्योंकि ये भी गल बड़ी वड्डी है छोटी जी नहीं। सतगुरु रहमत करन ते उन्हां दी पावन बाणी साडी समझ विच आए उन्हां मेरियां समझ के दर गुजर करनिया। वाहेगुरु जी का खालसा वाहेगुरु जी की फतेह।